अफ़ुल गुनाह हैं के शाहान शाह हैं के कारण कुनिंद हैं के रोजी दहंद हैं। परम सन्मान सत्कार योग गुरु रूप गुरु खालसा गुरु प्यारी साध संगत जीओ सतगुरां दी अपार कृपा दा सदका अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाए जीओ। अमृतमयी बाणी नूं अर्थां सहित विचारन दा यतन करदे आ रहे हां। साहिब कमाल दुष्ट दमन नीले देशा असवार अमृत के दाते बादशाह दरवेश धन श्री गुरु गोबिंद सिंह महाराज सच्चे पातशाह जी वालों उचारण की हुई ये पवित्र बाणी श्री जाप साहब जो साढ़े नित रोज के नितनेम का हिस्सा है। जदों असीं नगोरापन छड़ के धन श्री गुरु ग्रंथ साहिब महाराज जी की चरण शरण ग्रहण की अमृत पान किया उस समय भी इस बाणी का विशेष स्थान है। सतगुरु जी उस अकाल पुरख नूं नमस्कार रूप में यह बाणी उच्चारण कर रहे हैं जो कि प्रभु भगती का प्रभु उस्तव का एक बहुत वड्डा साधन है। जिस ते प्रथाए पातशाह कहिंदे उस्तत मन मैं कर निरंकार कर मन मेरे सत व्यवहार निर्मल रसना अमृत पियो सदा सुहेला कर ले जियो। नैनो पेक ठाकुर का रंग साध संग बिनसै सब संग चरण चलो मार्ग गोबिंद मिटह पाप जपिए हर बिंद कर हर कर्म श्रवण हर कथा हर दरगह नानक उजल मथा। उस मालक वाहिगुरु की कीर्ति करनी ही जीवन का मनोरथ है। पातशाह जी इसे लिए फरमान करते ने कीरत प्रभ की गाओ मेरी रसना अनेक बार कर बंधन संतन ऊहा चरण गोविंद जी के बसना। जो असि दुनियावी गल्लां करते हाँ ये साढ़े किसी काम नहीं अवर काज तेरा कितै नाकाम मिल साध संगत भज केवल नाम गाली अल पलालिया काम ना आवह मित। सुरे आओ 108 पौड़िया छंद जेड़े ने पंजाब साहब के कल तक 12 नंबर भाग में श्रवण कर चुके हैं। आओ सतगुरां की कृपा नाल 13वें भाग के अंदर जिमें सतगुरु जी बख्शिश करके सेवा लेंदे ने तू समर्थ वड्डा मेरी मत थोरी राम ज्यों बोलाव है त्यों बोला है स्वामी कुदरत कवन हमारी साध संग नानक जस गायो जो प्रभु की अत प्यारी। असीसा बख्शिश करनिया सतगुरां दे चरणां नाल जुड़ के आप जी की सेवा दे विच सतगुरां दी अमृतमई बाणी दी विचार रख सकीए। गुरु कृपा नाल गुरु सेवा द्वारा गुरु शब्द दी विचार द्वारा आप संगतां दे जोड़े झाड़न दा सुभाग प्राप्त होया है। तो रहो विचार सच्चे पातशाह जी फरमान कर रहे ने कि अफुल गुनाह हैं के शाहान शाह हैं के कारण कुनिंद हैं के रोजी दहंद हैं। हाहे नूं दलावां उपर बिंदी ये परमेश्वर दे नाल सीधी गल कर रहे ने सतगुरु जी। है जिहड़ा शब्द है ना वो तीजा पुरख बन जाता है अनपुरख दो जाने जे गल हुंदी है किसी तीसरे की। पर इत्थे सतगुरु जी परमेश्वर नूं संबोधन होके ही उचारण कर रहे हैं। हैं तू हो मनहार पातशाह कहिंदे हे वाहिगुरु क्योंकि है दा भाव हुंदा कि कोई होवेगा हैं भाव आमो सामने तू हैं ਕਿਉਂਕਿ ਗੁਰਮਤਿ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਰਬ ਹੈ ਏਕ ਅਨੇਕ ਹੈ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ ਜਹਿ ਜਹਿ ਪੇਖਾਂ ਤੈ ਹਦੂਰ ਦੂਰ ਕਤਹੁ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਉਹਨੂੰ ਹਾਜ਼ਰ ਹਜ਼ੂਰ ਮੰਨਦੀ ਹੈ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਹੈ ਸਤਿਗੁਰੂ ਕਹਿੰਦੇ ਨੇੜਾ ਹੈ ਦੂਰ ਨਾ ਜਾਣਿਓ ਸਾਰੇ ਸੰਭਾਲੇ ਉਹ ਮਾਲਕ ਬਿਲਕੁਲ ਨੇੜੇ ਹੈ ਹੱਥ ਤੋਂ ਵੀ ਨੇੜੇ ਹੈ ਬਿਲਕੁਲ ਸਾਡੇ ਨਾਲ ਵੱਸ ਰਿਹਾ ਹੈ ਇਸ ਲਈ ਸੱਚੇ ਪਾਤਸ਼ਾਹ ਜੀ ਆਪਣੇ ਮਾਲਕ ਪਰਵਦਗਾਰ ਅਕਾਲ ਪੁਰਖ ਪਾਰ ਬ੍ਰਹਮ ਨੂੰ ਸੰਬੋਧਨ ਹੋ ਕੇ ਉਚਾਰਨ ਕਰਦੇ ਨੇ ਕਿ ਹੇ ਵਾਹਿਗੁਰੂ ਹੇ ਪ੍ਰਭੂ ਅਫੁਲ ਅਫੁਲ ਦਾ ਅਰਥ ਹੁੰਦਾ ਹੈ ਬਖਸ਼ਿੰਦ ਬਖਸ਼ਿਸ਼ਾਂ ਕਰਨ ਵਾਲਾ ਗੁਨਾਹ ਜੀਵਾਂ ਵੱਲੋਂ ਅਚਨਚੇਤ ਜਾਣੇ ਅਣਜਾਣੇ ਵਿੱਚ ਕੀਤੇ ਜਾਂਦੇ ਗੁਨਾਹਾਂ ਨੂੰ ਪਾਪਾਂ ਨੂੰ ਤੂੰ ਬਖਸ਼ਣ ਵਾਲਾ ਹੈ ਕਿਉਂਕਿ ਪਰਮੇਸ਼ਰ ਦਾ ਸੁਭਾਅ ਹੈ ਕਿ ਉਹ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ ਜਿਹੜਾ ਉਸ ਵਾਹਿਗੁਰੂ ਦੀ ਸ਼ਰਨ ਆ ਜਾਵੇ ਉਹਨੂੰ ਆਇਆਂ ਨੂੰ ਗਲੇ ਦੇ ਨਾਲ ਲਾਉਣਾ ਇਹ ਉਹਦਾ ਧਰਮ ਹੈ ਜਦੋਂ ਜੀਵ ਪਿਛਲੇ ਕੀਤੇ ਗੁਨਾਹਾਂ ਦੇ ਉੱਪਰ ਤੋਬਾ ਕਰ ਲਵੇ ਪਛਤਾਵਾ ਕਰ ਲਵੇ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਫਿਰ ਪਾਤਸ਼ਾਹ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਜਿਵੇਂ ਬੱਚੇ ਦੇ ਨਾਲ ਮਾਤਾ ਪਿਤਾ ਦਾ ਪਿਆਰ ਹੁੰਦਾ ਹੈ ਮਾਂ ਆਪਣੀ ਔਲਾਦ ਦੇ ਗੁਨਾਹਾਂ ਨੂੰ ਵਾਰ ਵਾਰ ਚਿਤਵਦੀ ਨਹੀਂ ਗੁਨਾਹਾਂ ਨੂੰ ਦੋਸ਼ਾਂ ਨੂੰ ਪਾਸੇ ਰੱਖ ਕੇ ਮਾਂ ਫਿਰ ਵੀ ਪਿਆਰ ਕਰਦੀ ਹੈ ਇਵੇਂ ਉਹ ਸਾਡਾ ਮਾਲਕ ਵਾਹਿਗੁਰੂ ਪਾਤਸ਼ਾਹ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਸੁੱਤੇ ਤੇ ਰਾਮ ਮਈਆ ਹਾਂ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ ਜਿਵੇਂ ਮਾਂ ਗੁਨਾਹ ਨਹੀਂ ਚਿਤਾਰਦੀ ਇਵੇਂ ਵਾਹਿਗੁਰੂ ਗੁਨਾਹ ਨਹੀਂ ਚਿਤਾਰਦਾ ਪਰ ਐਸਾ ਨਾ ਹੋਵੇ ਕਿ ਮਨੁੱਖ ਗੁਨਾਹ ਕਰਕੇ ਫਿਰ ਗੁਨਾਹ ਤੇ ਗੁਨਾਹ ਕਰਦਾ ਰਹੇ ਅਚਨਚੇਤ ਹੋਈਆਂ ਭੁੱਲਾਂ ਨੂੰ ਮਾਲਕ ਵਾਹਿਗੁਰੂ ਬਖਸ਼ ਦਿੰਦਾ ਹੈ ਕਿਉਂਕਿ ਜਿਸ ਚੀਜ਼ ਦਾ ਸਾਨੂੰ ਪਤਾ ਨਹੀਂ ਅਚਨਚੇਤ ਗੁਨਾਹ ਹੋ ਗਏ ਗੁਰੂ ਦੀ ਸ਼ਰਨ ਆਉਣ ਦਾ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਸਭ ਤੋਂ ਵੱਡਾ ਲਾਭ ਇਹੀ ਹੈ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਦੱਸੇ ਹੋਏ ਬਚਨਾਂ ਨੂੰ ਕਮਾ ਲਈਏ ਕਮਾਉਣ ਦੇ ਨਾਲ ਪ੍ਰਭੂ ਦਾ ਨਾਮ ਜਪਣ ਦੇ ਨਾਲ ਗੁਨਾਹ ਅਤੇ ਪਾਪ ਜਿਹੜੇ ਨੇ ਉਹ ਆਪਣੇ ਆਪ ਧੋਤੇ ਜਾਂਦੇ ਨੇ ਕਿਉਂਕਿ ਪਾਤਸ਼ਾਹ ਕਹਿੰਦੇ ਭਰੀ ਹੈ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪਰ ਬਸ਼ਰਤੇ ਇਹ ਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੱਸੀ ਕਾਰ ਕਮਾਉਣੀ ਪਵੇਗੀ ਪਰਮੇਸ਼ਰ ਦੀ ਬੰਦਗੀ ਕਰਨੀ ਪਵੇਗੀ ਗੁਨਾਹ ਸਾਡੇ ਕਿੰਨੇ ਵੱਡੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕਾ ਮਲ ਲਾਗੇ ਕਾਲਾ ਹੋਆ ਸਿਆਹ ਖੰਨਲੀ ਧੋਤੀ ਉਜਲੀ ਨਾ ਹੋਵ ਏ ਜੇ ਸੌ ਧੋਵਣ ਪਾਹ ਜਨਮਾਂ ਜਨਮਾਂ ਦੀ ਮੈਲ ਇਸ ਮਨ ਨੂੰ ਲੱਗੀ ਹੈ ਜਿਵੇਂ ਕੋਹਲੂ ਵਾਲੀ ਲੀਰ ਧੋਣ ਦੇ ਨਾਲ ਸਾਫ਼ ਨਹੀਂ ਹੁੰਦੀ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸਿਹਤ ਇਵੇਂ ਸਤਸੰਗਤ ਜੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਨਾਲ ਹੀ ਇਹ ਗੁਨਾਹ ਦੂਰ ਹੋ ਸਕਦੇ ਨੇ ਲੇਕਿਨ ਜੇ ਜੀਵ ਸ਼ਰਨ ਵਿੱਚ ਆ ਕੇ ਨਾਮ ਜਪਣਾ ਆਰੰਭ ਕਰ ਦੇਵੇ ਤਾਂ ਜਿਹੜਾ ਪਿਛਲਾ ਸਾਡਾ ਲੇਖਾ ਲਿਖਿਆ ਹੈ ਜੋ ਜੋ ਅਸੀਂ ਕਰਮ ਕਰਦੇ ਹਾਂ ਸੰਗਤ ਜਿਹੜੀ ਹੈ ਸਾਡੀ ਉੱਥੋਂ ਆਦਤਾਂ ਬਣਦੀਆਂ ਨੇ ਆਦਤਾਂ ਪੱਕ ਕੇ ਸੁਭਾਅ ਬਣ ਜਾਂਦਾ ਹੈ ਸੁਭਾਅ ਪੱਕ ਕੇ ਸੰਸਕਾਰ ਬਣ ਜਾਂਦੇ ਨੇ ਸੰਸਕਾਰ ਸਾਡੇ ਜਨਮ ਮਰਨ ਦਾ ਕਾਰਨ ਹੈ ਉਹਨਾਂ ਸੰਸਕਾਰਾਂ ਨੂੰ ਮਨੁੱਖ ਆਪਣੀ ਕੋਸ਼ਿਸ਼ ਦੇ ਨਾਲ ਨਹੀਂ ਬਦਲ ਸਕਦਾ ਕਿਉਂਕਿ ਜਿਸ ਤਰ੍ਹਾਂ ਦੇ ਸੰਸਕਾਰ ਬਣ ਜਾਂਦੇ ਨੇ ਜੀਵਨ ਵੀ ਉਸੇ ਪ੍ਰਕਾਰ ਦਾ ਹੀ ਬਣ ਜਾਂਦਾ ਹੈ ਸਾਡੇ ਆਲੇ ਦੁਆਲੇ ਦੇ ਹਾਲਾਤ ਵੀ ਉਸੇ ਪ੍ਰਕਾਰ ਦੇ ਬਣ ਜਾਂਦੇ ਨੇ ਇਸ ਲਈ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਬੁਰੀ ਸੰਗਤ ਛਡਾ ਕੇ ਗੁਰੂ ਕੀ ਸੰਗਤ ਵਿੱਚ ਲੈ ਕੇ ਆਉਂਦੇ ਨੇ। ਵਾਰ ਵਾਰ ਸੰਗਤ ਕਰਨ ਦੇ ਨਾਲ, ਸੰਗਤ ਦੇ ਜੂਠੇ ਭਾਂਡੇ ਮਾਂਜਣ ਦੇ ਨਾਲ, ਸੰਗਤ ਦੀ ਸੇਵਾ ਕਰਨ ਦੇ ਨਾਲ ਨਿਮਰਤਾ ਅੰਦਰ ਪੈਦਾ ਹੁੰਦੀ ਹੈ, ਦਇਆ ਪੈਦਾ ਹੁੰਦੀ ਹੈ, ਅੰਦਰ ਸੱਤ ਆਉਂਦਾ ਹੈ, ਅੰਦਰ ਸੰਤੋਖ ਆਉਂਦਾ ਹੈ, ਸਾਰਿਆਂ ਜੀਵਾਂ ਦੇ ਨਾਲ ਪ੍ਰੇਮ ਬਣਦਾ ਹੈ। ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜਦੋਂ ਅਸੀਂ ਸੇਵਾ ਅਤੇ ਸਿਮਰਨ ਦੇ ਰਾਹ 'ਤੇ ਤੁਰਦੇ ਹਾਂ ਤਾਂ ਸਾਡੇ ਗੁਨਾਹਾਂ ਦੀ ਪਾਪਾਂ ਦੀ ਮੈਲ ਜਿਹੜੀ ਉਹ ਧੁੱਪਣੀ ਸ਼ੁਰੂ ਹੋ ਜਾਂਦੀ ਹੈ, ਸੰਸਕਾਰ ਸਾਡੇ ਬਦਲਣੇ ਸ਼ੁਰੂ ਹੋ ਜਾਂਦੇ ਨੇ, ਸੰਗਤ ਬਦਲ ਜਾਂਦੀ ਹੈ, ਆਦਤਾਂ ਬਦਲ ਜਾਂਦੀਆਂ ਨੇ, ਸੁਭਾਅ ਬਦਲ ਜਾਂਦਾ ਹੈ। ਦੁਨੀਆਂ ਦੀ ਕਹਾਵਤ ਹੈ ਕਿ ਭਾਅ ਬਦਲ ਜਾਂਦੇ ਨੇ, ਸੁਭਾਅ ਨਹੀਂ ਬਦਲਦੇ, ਆਮ ਕਹਾਵਤ ਹੀ ਹੈ। ਵਾਦੜੀਆਂ ਸੁਜਾਦੜੀਆਂ ਨਿਭਣ ਸਿਰਾਂ ਦੇ ਨਾਲ, ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਪਰ ਸਤਸੰਗਤ ਗੁਰੂ ਦੀ ਸ਼ਰਨ ਆਉਣ ਦਾ ਭਾਵ ਕੀ ਹੈ ਕਿ ਸਾਡੀਆਂ ਆਦਤਾਂ, ਸਾਡਾ ਸੁਭਾਅ ਅਤੇ ਸਾਡੇ ਸੰਸਕਾਰ ਤਬਦੀਲ ਹੋ ਸਕਣ। ਗੁਰੂ ਦੱਸੀ ਕਾਰ ਕਮਾਉਣ ਦੇ ਨਾਲ ਹੁੰਦੇ ਨੇ ਅਤੇ ਹੁੰਦੇ ਆਏ ਨੇ। ਸੱਜਣ ਠੱਗ ਸੀ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ ਆਉਣ ਤੋਂ ਅਤੇ ਗੁਰੂ ਕਾ ਸ਼ਬਦ ਸੁਣਨ ਤੋਂ ਬਾਅਦ ਸੱਜਣ ਠੱਗ ਨਹੀਂ ਸੀ ਰਿਹਾ, ਉਹ ਸੰਤ ਬਣ ਗਿਆ ਸੀ। ਭੂਮੀਆਂ ਚੋਰ ਸੀ, ਚੋਰ ਨਹੀਂ ਸੀ ਰਿਹਾ, ਸਾਧ ਬਣ ਗਿਆ ਸੀ ਗੁਰੂ ਕੀ ਸੰਗਤ ਤੋਂ ਬਾਅਦ। ਇਵੇਂ ਹੀ ਭਾਈ ਵਿਧੀ ਚੰਦ ਜੀ ਚੋਰੀਆਂ ਕਰਦੇ ਸਨ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਚੋਰ ਨਹੀਂ ਸੀ ਰਹੇ, ਮਹਾਨ ਜਰਨੈਲ ਅਤੇ ਗੁਰਸਿੱਖ ਬਣ ਗਏ ਸਨ। ਜੀਵਨ ਤਬਦੀਲ ਹੁੰਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ, ਪ੍ਰਭੂ ਦਾ ਨਾਮ ਜਪਣ ਦੇ ਨਾਲ। ਪਾਤਸ਼ਾਹ ਜੀ ਪਾਵਨ ਬਾਣੀ ਜੀ ਕਹਿੰਦੇ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਇੱਕ ਰੱਤੀ ਲੈ ਪਾਹੇ। ਇਹ ਲੋਕੋ, ਇਹ ਮਖੌਲ ਨਹੀਂ ਹੈ, ਪਰਮੇਸ਼ਰ ਦਾ ਨਾਮ ਜਪਣ ਨਾਲ ਜਿਵੇਂ ਲੱਖਾਂ ਮਨ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ ਇੱਕ ਚੰਗਿਆੜੀ ਦੇ ਅੱਗ ਦੇ ਨਾਲ, ਰੱਤੀ ਭਰ ਅੱਗ ਦੇ ਨਾਲ, ਇਵੇਂ ਪ੍ਰਭੂ ਦਾ ਨਾਮ ਸਾਡੇ ਸੰਸਕਾਰਾਂ ਨੂੰ ਬਦਲਦਾ ਹੈ। ਪਾਤਸ਼ਾਹ ਕਹਿੰਦੇ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ, ਗੁਰਪੁਛ ਲਿਖ ਵਿਚਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਗੁਰੂ ਦੀ ਦੱਸੀ ਹੋਈ ਕਾਰ ਕਮਾਉਣ ਲੱਗ ਜਾਵੇ ਨਾ ਕੋਈ, ਗੁਰੂ ਨੂੰ ਪੁੱਛ ਕੇ ਵਿਚਾਰ ਲਿਖਣੇ ਆਰੰਭ ਕਰ ਦੇਵੇ, ਤਾਂ ਗੁਰਬਾਣੀ ਦਾ ਫੈਸਲਾ ਹੈ ਕਿ ਲੇਖਾ ਬਦਲ ਜਾਂਦਾ ਹੈ। ਜਿਵੇਂ ਇੱਕ ਮੈਮਰੀ ਕਾਰਡ ਦੇ ਅੰਦਰ ਲੱਚਰ ਗੀਤ ਭਰੇ ਹੋਏ ਨੇ, ਉਹਨਾਂ ਲੱਚਰ ਗੀਤਾਂ ਦੇ ਉੱਪਰ ਕੋਈ ਕੀਰਤਨ ਭਰ ਦੇਵੇ ਤਾਂ ਗੁਰੂ ਕੀ ਬਾਣੀ ਦਾ ਕੀਰਤਨ ਆਰੰਭ ਹੋ ਜਾਵੇਗਾ, ਉਹ ਪਹਿਲਾ ਡਾਟਾ ਡਿਲੀਟ ਹੋ ਜਾਵੇਗਾ। ਇਵੇਂ ਹੀ ਬੁਰੇ ਸੰਸਕਾਰ ਜਿਹੜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਉਣ ਦੇ ਨਾਲ ਉਹ ਸੰਸਕਾਰ ਜਿਹੜੇ ਨੇ ਤਬਦੀਲ ਹੋ ਜਾਂਦੇ ਨੇ, ਬਦਲ ਜਾਂਦੇ ਨੇ। ਅਤੇ ਗੁਰੂ ਦਾ ਸੁਭਾਅ ਹੈ ਫਿਰ ਜਿਹੜਾ ਵੱਡੇ ਵੱਡੇ ਗੁਨਾਹ ਕਰਨ ਵਾਲੇ ਪਾਪੀ ਨੇ ਉਹਨਾਂ ਨੂੰ ਵੀ ਸਤਿਗੁਰੂ ਜੀ ਬਖਸ਼ਿੰਦ ਨੇ ਅਤੇ ਬਖਸ਼ ਦਿੰਦੇ ਨੇ। ਦੇਵਾ ਪਾਹਣ ਤਾਰੀਅਲੇ, ਨਾਮ ਲੇਤ ਜਨ ਕਸ ਨਾ ਤਰੇ। ਸਤਿਗੁਰੂ ਕਹਿੰਦੇ, ਵੱਡੇ ਵੱਡੇ ਪਾਪੀ ਉਸ ਪਰਮੇਸ਼ਰ ਨੇ ਤਾਰ ਦਿੱਤੇ ਹਨ, ਸੋ ਵੱਡੇ ਵੱਡੇ ਗੁਨਾਹਗਾਰ ਉਸ ਵਾਹਿਗੁਰੂ ਦਾ ਨਾਮ ਲੈਣ ਨਾਲ ਤਰ ਜਾਂਦੇ ਹਨ। ਸੋ ਭਗਤ ਨਾਮਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 345 ਤੇ ਫਰਮਾਨ ਕਰਦੇ ਹਨ, ਦੇਵਾ ਪਾਹਣ ਤਾਰੀ ਅਲੇ, ਹੇ ਪ੍ਰਭੂ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਜਿਨ੍ਹਾਂ ਉੱਤੇ ਰਾਮ ਨਾਮ ਲਿਖਿਆ ਗਿਆ ਸੀ। ਰਾਮ ਕਹਿਤ ਜਨ ਕਸ ਨਾ ਤਰੇ ਰਹਾਉ, ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ ਜੋ ਤੇਰਾ ਨਾਮ ਸਿਮਰਦੇ ਹਨ। ਭਾਵ ਕੀ ਕਿ ਤਰਨਗੇ, ਨਾਮ ਲੈਣ ਵਾਲੇ ਤਰਨਗੇ, ਉਹਨਾਂ ਦਾ ਭਲਾ ਹੋਵੇਗਾ। ਤਾਰੀ ਲੇ ਗਣਿਕਾ ਬਿਨ ਰੂਪ ਕੁਬਿਜਾ, ਵਿਆਦ ਅਜਾਮਲ ਤਾਰੀ ਅਲੇ, ਹੇ ਵਾਹਿਗੁਰੂ ਤੂੰ ਗਣਿਕਾ ਵਰਗੀ ਵੇਸਵਾ ਨੂੰ ਤਾਰ ਦਿੱਤਾ, और रूपहीन कुबिजा जिहड़ी कंस की गोली सी ते कृष्ण जी दे कोल आई, कृष्ण जी नूं मारन वास्ते, पर उन्होंने उसका भी भला कर दिता। तू क्रूप कबीजा का कोझा पण जिहड़ा सी दूर कर दिता। कहिंदे कृष्ण जी ने पैर ते पैर रख के जदों उपर नूं सिर तों फड़ के उहनूं खिंचिया तां उहदा कुब निकल गया। ते वाहिगुरू जिहड़े तेरी शरण आ जांदे ने, सतगुरु प्रमाण दे के समझाउंदे ने, गणका वर्गी वेसवा तरगी, ਕਰੂਪ ਕੁਬਿਜਾ ਦਾ ਕੋਝਾਪਣ ਤੋਂ ਦੂਰ ਕਰ ਦਿੱਤਾ। ਵਿਆਧ ਅਜਾਮਲ ਤਾਰੀਏ ਤੋਂ ਵਿਕਾਰਾਂ ਵਿੱਚ ਗਲੇ ਹੋਏ ਅਜਾਮਲ ਵਰਗੇ ਪਾਪੀ ਨੂੰ ਤਾਰ ਦਿੱਤਾ। ਚਰਨ ਬਧਕ ਜਨ ਤਿਉ ਮੁਕਤ ਭੈ, ਤੂੰ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਪਦਮ ਦਾ ਨਿਸ਼ਾਨ ਵੇਖ ਕੇ ਸ਼ਿਕਾਰੀ ਜਿਸਨੇ ਨਿਸ਼ਾਨਾ ਲਾਇਆ ਅਜਿਹੇ ਨੂੰ ਵੀ ਤਾਰ ਦਿੱਤਾ। ਹਾਂ ਬਲ ਬਲ ਜਿਨ ਰਾਮ ਕਹੇ, ਮੈਂ ਸਦਕੇ ਹਾਂ ਉਹਨਾਂ ਤੋਂ ਜੋ ਪ੍ਰਭੂ ਦਾ ਨਾਮ ਸਿਮਰਦੇ ਹਨ। ਦਾਸੀ ਸੁੱਤ ਜਨ ਬਿਦਰ ਸੁਦਾਮਾ, ਉਗਰ ਸੈਨ ਕਉ ਰਾਜ ਦੀਏ। ਅਤੇ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ, ਤੂੰ ਗੋਲੀ ਦਾ ਪੁੱਤਰ ਬਿਦਰ ਜੋ ਪ੍ਰਸਿੱਧ ਭਗਤ ਹੋਇਆ, ਸੁਦਾਮਾ ਦਲਿਦਰੀ, ਔਰ ਇਸੇ ਪ੍ਰਕਾਰ ਉਗਰ ਸੈਨ ਵਰਗਿਆਂ ਨੂੰ ਤੂੰ ਰਾਜ ਦਿੱਤਾ। ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸਵਾਮੀ ਤੇ ਉਤਰੇ। ਹੇ ਨਾਮਦੇਵ, ਤੇਰੀ ਕਿਰਪਾ ਨਾਲ, ਹੇ ਵਾਹਿਗੁਰੂ, ਤੇਰੀ ਕਿਰਪਾ ਨਾਲ ਉਹ ਤਰ ਗਏ ਜਿਨ੍ਹਾਂ ਨੂੰ ਕੋਈ ਜਪ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁੱਲ ਨਹੀਂ, ਕੋਈ ਚੰਗੇ ਅਮਲ ਨਹੀਂ ਸਨ, ਉਹ ਵੀ ਤਰ ਗਏ ਤੇਰਾ ਨਾਮ ਲੈਣ ਦੇ ਨਾਲ। ਪਾਪ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਪਰਮੇਸ਼ਰ ਦਾ ਨਾਮ ਬੇਅੰਤ ਮਹਾਨ ਹੈ, ਜਿਹੜੇ ਉਸਨੂੰ ਸਿਮਰਦੇ ਨੇ ਉਹਨਾਂ ਦੇ ਗੁਨਾਹ ਫਿਰ ਪਰਮੇਸ਼ਰ ਬਖਸ਼ ਦਿੰਦਾ ਹੈ। ਪਰ ਐਸਾ ਨਹੀਂ ਕਿ ਕੋਈ ਮਨੁੱਖ ਗੁਨਾਹ ਕਰਕੇ ਫਿਰ ਗੁਨਾਹ ਕਰੇ ਤਾਂ ਸੋਚੇ ਕਿ ਸ਼ਾਇਦ ਮੇਰਾ ਭਲਾ ਹੋ ਜਾਵੇਗਾ, ਜਾਂ ਮੈਂ ਪਹਿਲਾਂ ਕੁਝ ਸੋਚ ਕੇ ਗੁਨਾਹ ਕਰ ਲਵਾਂ, ਪਾਪ ਕਰ ਲਵਾਂ, ਕੋਈ ਇਹ ਸੋਚੇ ਕਿ ਗੁਨਾਹ ਪਹਿਲਾਂ ਕਰੀ ਜਾਵਾਂ ਅਤੇ ਉਸ ਤੋਂ ਬਾਅਦ ਪਰਮੇਸ਼ੁਰ ਦਾ ਨਾਮ ਜਪ ਕੇ ਮੈਂ ਪਾਪ ਧੋ ਲਵਾਂਗਾ, ਇਹ ਆਪਣੇ ਆਪ ਨਾਲ ਬਹੁਤ ਵੱਡਾ ਧੋਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਆਪਣੀਆਂ ਰਚਨਾਵਾਂ ਦੇ ਅੰਦਰ। ਕਹਿੰਦੇ, ਜੇਕਰ ਉਧਰੀ ਪੂਤਨਾ ਵਿਓ ਪਿਆਲਣ ਕੰਮ ਨਾ ਚੰਗਾ, ਜੇ ਭਲਾ ਪੂਤਨਾ ਉਧਰ ਗਈ ਸੀ, ਉਹਦਾ ਭਲਾ ਹੋ ਗਿਆ ਸੀ, ਅਤੇ ਕੰਮ ਤਾਂ ਮਾੜਾ ਕਰਨ ਵਾਸਤੇ ਆਈ ਸੀ ਨਾ, ਕ੍ਰਿਸ਼ਨ ਜੀ ਨੂੰ ਵਿਓਹ ਪਿਆਉਣ ਵਾਸਤੇ ਥਣਾਂ ਨੂੰ ਲਾ ਕੇ, ਇਹ ਕੰਮ ਚੰਗਾ ਨਹੀਂ ਸੀ, ਕੰਮ ਬਹੁਤ ਮਾੜਾ ਸੀ, ਕੰਮ ਗੁਨਾਹ ਵਾਲਾ ਸੀ, ਪਾਪਾਂ ਵਾਲਾ ਸੀ, ਅਤੇ ਪਾਪ ਦੀ ਹਮੇਸ਼ਾ ਸਜ਼ਾ ਮਿਲਦੀ ਹੈ। ਅਣਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਸਦਾ ਵਾਸਤੇ ਪਛਤਾਉਣਾ ਪੈਂਦਾ ਏ। ਸਤਿਗੁਰੂ ਦਾ ਕਹਿੰਦੇ, ਨਰ ਅਚੇਤ ਪਾਪ ਤੇ ਡਰ ਰੇ, ਅਚਨਚੇਤ ਜਿਹੜੇ ਸੁਤੇ ਸਿੱਧ ਪਾਪ ਹੁੰਦੇ ਨੇ ਉਹਨਾਂ ਤੋਂ ਵੀ ਡਰਿਆ ਕਰ, ਕਿਉਂਕਿ ਪਾਪਾਂ ਦੀ ਸਜ਼ਾ ਮਿਲਦੀ ਹੈ। ਇੱਥੇ ਸਮਝਾ ਰਹੇ ਨੇ ਕਿ ਉਹ ਤਾਂ ਮਾਲਕ ਦੀ ਕਿਰਪਾ ਸੀ ਨਾ, ਦ੍ਰਿਸ਼ਟੀ ਸੀ, ਦ੍ਰਿਸ਼ਟੀ ਕਰਕੇ ਉਹ ਬੜੇ ਬੜੇ ਪਾਪੀਆਂ ਨੂੰ ਉਤਾਰ ਦਿੰਦਾ ਏ। ਜਦੋਂ ਉਹਦੇ ਮਨ ਵਿੱਚ ਦਇਆ ਆ ਗਈ ਵੱਡੇ ਤੋਂ ਵੱਡੇ ਗੁਨਾਹਗਾਰਾਂ ਦਾ, ਵੀ ਉਹਨੇ ਬੇੜਾ ਪਾਰ ਕਰ ਦਿੱਤਾ। ਪਰ ਜੇਕਰ ਪੂਤਨਾ ਦਾ ਭਲਾ ਹੋ ਗਿਆ ਪਰ ਉਹ ਕਰਮ ਜਿਹੜਾ ਕਰਨ ਗਈ ਸੀ ਚੰਗਾ ਨਹੀਂ ਸੀ, ਭਾਵ ਕਿਤੇ ਤੂੰ ਵੀ ਇਸ ਤਰ੍ਹਾਂ ਨਾ ਸੋਚੀ ਕਿ ਮੈਂ ਬੁਰੇ ਕਰਮ ਕਰੀ ਜਾਵਾਂ, ਪੂਤਨਾ ਉਧਰ ਗਈ ਸੀ ਅਤੇ ਮੇਰਾ ਵੀ ਭਲਾ ਹੋ ਜਾਵੇਗਾ, ਇਹ ਜ਼ਰੂਰੀ ਨਹੀਂ। ਗਣਕਾ ਉਧਰੀ ਆਖੀਐ ਪਰ ਘਰ ਜਾਏ ਨਾ ਲਈਐ ਪੰਗਾ, ਅਤੇ ਗਣਕਾ ਵੇਸਵਾ ਉਹਦਾ ਭਲਾ ਹੋ ਗਿਆ ਸੀ, ਕਿਸੇ ਮਹਾਂਪੁਰਸ਼ ਨੇ ਤੋਤਾ ਦੇ ਦਿੱਤਾ, ਤੋਤੇ ਤੋਂ ਰਾਮ ਨਾਮ ਪੜ੍ਹਾਉਂਦੀ ਰਹੀ, ਭਲਾ ਹੋ ਗਿਆ, ਉਹਦੇ ਗੁਨਾਹ ਦੂਰ ਹੋ ਗਿਆ। ਗਈ ਬੈਕੁੰਠ ਵਿਵਾਣ ਚੜ੍ਹ, ਨਰਕਾਂ ਵਿੱਚ ਨਾ ਖਾਧੋ ਸਗੋਤਾ, ਭਾਈ ਸਾਹਿਬ ਭਾਈ ਗੁਰਦਾਸ ਜੀ। ਪਰ ਪਾਪਣ ਸੀ, ਗਣਕਾਂ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਪਰ ਭਲਾ ਹੋ ਗਿਆ ਉਹਦਾ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ। ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਦਾ ਪੰਗਾ ਨਹੀਂ ਲੈਣਾ ਚਾਹੀਦਾ, ਜੇ ਗਣਕਾ ਉਧਰ ਗਈ ਸੀ ਤੇ ਸਾਨੂੰ ਵੀ ਮੰਦ ਕਰਮੀ ਨਹੀਂ ਬਣਨਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਮੰਦੇ ਕਰਮ ਕਰ ਲਈਏ ਤੇ ਬਾਅਦ ਵਿੱਚ ਭਲਾ ਹੋ ਜਾਵੇਗਾ, ਨਹੀਂ। ਬਾਲਮੀਕ ਨਿਸਤਾਰਿਆ ਮਾਰੈ ਵਾਟ ਨਾ ਹੋਏ ਨਿਸੰਗਾ, ਬਾਲਮੀਕ ਰਾਹਗੀਰਾਂ ਨੂੰ ਮਾਰਨ ਵਾਲਾ, ਉਹਦਾ ਨਿਸਤਾਰਾ ਹੋ ਗਿਆ ਸੀ, ਸਤਿਪੁਰਸ਼ਾਂ ਦੀ ਸੰਗਤ ਮਿਲ ਗਈ ਸੀ, ਪਰ ਇਹਦਾ ਭਾਵ ਇਹ ਨਹੀਂ ਕਿ ਤੂੰ ਵੀ ਨਿਸੰਗ ਹੋ ਕੇ ਰਾਹਗੀਰਾਂ ਨੂੰ ਮਾਰਨਾ ਸ਼ੁਰੂ ਕਰ ਦੇਵੇਂ। ਫੰਦਕ ਉਧਰੈ ਆਖੀਅਨ ਫਾਹੀ ਪਾਏ ਨਾ ਫੜੀਐ ਟੰਗਾ, ਇੱਕ ਸ਼ਿਕਾਰੀ ਦਾ ਭਲਾ ਹੋ ਗਿਆ ਸੀ, ਫੰਦਕ ਦਾ ਜਿਹੜਾ ਫਾਹੀ ਦੇ ਵਿੱਚ ਪੰਛੀਆਂ ਨੂੰ ਫੜਦਾ ਸੀ, ਪ੍ਰਭੂ ਚਤੁਰਭੁਜੀ ਰੂਪ ਬਣਾ ਕੇ ਉਹਨੂੰ ਦਰਸ਼ਨ ਦੇਣ ਵਾਸਤੇ ਆ ਗਏ ਸੀ, ਕਿਉਂਕਿ ਰੋਜ਼ ਸ਼ਿਕਾਰ ਕਰਦਾ ਸੀ, ਕੋਈ ਰਿਸ਼ੀ ਮਹਾਤਮਾ ਖੁਦਾ ਦੀ ਬੰਦਗੀ ਕਰ ਰਿਹਾ ਸੀ। ਉਸ ਸ਼ਿਕਾਰੀ ਨੇ ਅਰਦਾਸ ਕਰ ਦਿੱਤੀ ਕਿ ਅੱਜ ਮੈਂ ਇੰਨਾ ਸ਼ਿਕਾਰ ਮੈਨੂੰ ਮਿਲੇ ਅਤੇ ਮੈਂ ਇਸ ਮਹਾਤਮਾ ਦੇ ਲਿਆ ਕੇ ਕੁਝ ਪੰਛੀ ਚੜ੍ਹਾਵਾਂਗਾ। ਹੁਣ ਪਰਮੇਸ਼ਰ ਨੇ ਐਸਾ ਕੌਤਕ ਕੀਤਾ, ਚਤੁਰਭੁਜੀ ਪੰਛੀ ਦਾ ਰੂਪ ਧਾਰਨ ਕਰਕੇ ਉਹਦੀ ਫਾਹੀ ਵਿੱਚ ਆ ਕੇ ਫਸ ਗਿਆ, ਅਤੇ ਜਦੋਂ ਉਹਨੇ ਜਾ ਕੇ ਉਸ ਮਹਾਤਮਾ ਦੇ ਅੱਗੇ ਰੱਖਿਆ ਤਾਂ ਸਤਿਪੁਰਸ਼ ਜਾਣ ਗਏ ਅਤੇ ਇਹ ਤਾਂ ਪਰਮੇਸ਼ਰ ਦਾ ਰੂਪ ਹੈ, ਦੋਨਾਂ ਦਾ ਹੀ ਭਲਾ ਹੋ ਗਿਆ ਪ੍ਰਭੂ ਦੀ ਪ੍ਰਾਪਤੀ ਦੇ ਨਾਲ, ਪ੍ਰਤੱਖ ਦਰਸ਼ਨਾਂ ਦੇ ਨਾਲ, ਇਹ ਹਵਾਲੇ ਦਿੱਤੇ ਹੋਏ ਨੇ। ਪਰ ਸਤਿਗੁਰੂ ਕਹਿੰਦੇ ਇਹਦਾ ਭਾਵ ਇਹ ਨਹੀਂ ਕਿ ਤੂੰ ਵੀ ਫਾਹੀ ਲਾ ਕੇ ਅਤੇ ਪੰਛੀਆਂ ਨੂੰ ਟੰਗਾਂ ਤੋਂ ਫੜਨ ਲੱਗ ਜਾਵੇਂ। ਇੱਕ ਸ਼ਿਕਾਰੀ ਉਧਰ ਗਿਆ ਸੀ, ਪਰ ਭਾਵ ਕੀ ਹੈ, ਪੰਛੀਆਂ ਨੂੰ ਟੰਗਾਂ ਤੋਂ ਫੜ ਫੜ ਕੇ ਮਾਰਨਾ ਇੱਕ ਗੁਨਾਹ ਅਤੇ ਪਾਪ ਹੈ। ਜੇ ਕਾ ਸਾਈ ਉਧਰਿਆ ਜੀਆਂ ਘਾਏ ਨਾ ਖਾਈਐ ਭੰਗਾ, ਸਤਨਾ ਜੀ ਦਾ ਭਲਾ ਹੋ ਗਿਆ ਸੀ, ਕਸਾਈ ਦਾ ਭਲਾ ਹੋ ਗਿਆ, ਪਰ ਇਹਦਾ ਭਾਵ ਇਹ ਨਹੀਂ ਕਿ ਜੀਆਂ ਨੂੰ ਮਾਰ ਮਾਰ ਕੇ ਭੰਗਾ ਦਾ ਅਰਥ ਹੁੰਦਾ ਅਸੀਂ ਮਾਸ ਖਾਂਦੇ ਰਹੀਏ। ਜਿਹੜੇ ਮੇਰੇ ਵੀਰ ਕਹਿੰਦੇ ਨੇ ਮਾਸ ਖਾਣ ਦੀ ਸ਼ਰੇਆਮ ਖੁੱਲ੍ਹ ਹੈ, ਜ਼ਰਾ ਧਿਆਨ ਦੇ ਨਾਲ ਭਾਈ ਸਾਹਿਬ ਦੀਆਂ ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਵਿਚਾਰਨ ਦਾ ਯਤਨ ਕਰਨਾ। ਇਹ ਪ੍ਰਮਾਣ ਦੇ ਕੇ ਉਹਨਾਂ ਨੇ ਸਮਝਾਇਆ ਵੀ ਇਹ ਕਰਮ ਚੰਗਾ ਨਹੀਂ, ਜੇ ਕਸਾਈ ਉਧਰਿਆ ਜੀਆਂ ਘਾਏ ਨਾ ਖਾਈਏ ਭੰਗਾ। ਹੁਣ ਇਸ ਤੋਂ ਵਧੀਆ ਪ੍ਰਮਾਣ ਦੀ ਤਾਂ ਲੋੜ ਨਹੀਂ ਰਹਿ ਜਾਂਦੀ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵੀ ਬੜੇ ਪ੍ਰਮਾਣ ਨੇ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਿਸ ਕਹੋ ਮੁਨਵਰ ਕਰ ਥਾਪੋ, ਕਾ ਕਹੋ ਕਹੋ ਕਸਾਈ, ਰੋਜ਼ਾ ਧਰੈ ਮਨਾਵੈ ਅੱਲਾਹ ਸਵਾਦਤ ਜੀ ਸੰਘਾਰੈ। ਰੋਜ਼ੇ ਰੱਖਣੇ ਅੱਲਾਹ ਨੂੰ ਮਨਾਉਣ ਦੀ ਗੱਲ ਕਰਨੀ ਅਤੇ ਜੀਵ ਦੇ ਸਵਾਦ ਵਾਸਤੇ ਜੀਆਂ ਦਾ ਘਾਣ ਕਰਨਾ, ਕਹਿੰਦੇ ਇਹ ਕਿੱਥੇ ਲਿਖਿਆ ਹੋਇਆ ਹੈ। ਜੋ ਸਭ ਮੈਂ ਇਹ ਖੁਦਾਏ ਕਹਿਤ ਹਾਂ ਤੋ ਕਿਉਂ ਮੁਰਗੀ ਮਾਰੇ, ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗਾ ਕੌਣ ਹਵਾਲ। ਉੱਥੇ ਕਿਸੇ ਨੇ ਸਾਖੀ ਨਹੀਂ ਬਣਨਾ, ਕਿਉਂਕਿ ਕਿਆ ਮੂੰਹ ਲੈ ਕੀਚੈ ਅਰਦਾਸ, ਪਾਪਣ ਦੋ ਸਾਖੀ ਪਾਸ। ਸੋ ਇਸ ਲਈ ਬਾਣੀ ਵਿੱਚ ਵੀ ਬੜੇ ਥਾਵਾਂ 'ਤੇ ਪ੍ਰੇਰਨਾ ਕੀਤੀ ਗਈ, ਜੀ ਦਇਆ ਕਰਨੀ ਹੈ, ਆਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਿਉਂਕਿ ਧਰਮ ਦਇਆ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਧੌਲ ਧਰਮ ਦਇਆ ਕਾ ਪੂਤ। ਦਇਆਵਾਨ ਦੇ ਅੰਦਰ ਹੀ ਸ਼ੁਭ ਗੁਣ ਪੈਦਾ ਹੋ ਸਕਦੇ ਨੇ, ਕਰੂਰ ਕਠੋਰ ਦੇ ਮਨ ਅੰਦਰ ਨਹੀਂ। ਖੈਰ ਭਾਈ ਗੁਰਦਾਸ ਜੀ ਨੇ ਬੜੇ ਪ੍ਰੇਮ ਨਾਲ ਇੱਥੇ ਸਮਝਾਇਆ, ਜੇ ਕਸਾਈ ਉਧਰਿਆ ਜੀਆਂ ਘਾਏ ਨਾ ਖਾਈਐ ਭੰਗਾ, ਪਾਰ ਉਤਾਰੈ ਬੋਹੇ ਥਾ ਸੋਇਨਾ ਲੋ ਨਾਹੀ ਇੱਕ ਰੰਗਾ। ਜਹਾਜ਼ ਦਾ ਸੁਭਾਅ ਹੈ ਕਿ ਉਹ ਪਾਰ ਕਰ ਦਿੰਦਾ ਹੈ ਜਿਹੜੀ ਚੀਜ਼ ਉਹਦੇ ਵਿੱਚ ਸਵਾਰ ਕਰ ਦਿੱਤੀ ਜਾਵੇ, ਉਹ ਸੋਨੇ ਅਤੇ ਲੋਹੇ ਦਾ ਰੰਗ ਨਹੀਂ ਦੇਖਦਾ। ਇਸੇ ਪ੍ਰਕਾਰ ਇਹ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ, ਪੂਤਨਾ, ਗਣਕਾ, ਬਾਲਮੀਕ, ਫੰਦਕ, ਸਤਨਾ ਕਸਾਈ, ਇਹਨਾਂ ਸਾਰਿਆਂ ਨੇ ਅਚਨਚੇਤ ਗੁਰੂ ਦਾ ਲੜ ਪਕੜ ਲਿਆ ਅਤੇ ਪਿਛਲੇ ਗੁਨਾਹਾਂ 'ਤੇ ਤੋਬਾ ਕਰ ਲਈ, ਤਾਂ ਜਿਵੇਂ ਜਹਾਜ਼ ਵਿੱਚ ਸਵਾਰ ਹੋ ਕੇ ਪਾਰ ਲੰਘ ਜਾਈਦਾ, ਪਾਰ ਲੰਘ ਹੈ। ਅਚਨਚੇਤ ਇਹਨਾਂ 'ਤੇ ਕਿਰਪਾ ਹੋ ਗਈ ਉਸ ਮਾਲਕ ਵਾਹਿਗੁਰੂ ਦੀ। ਪਰ ਪਾਤਸ਼ਾਹ ਜੀ ਕਹਿੰਦੇ ਇੱਤ ਪ੍ਰਭਾਸੈ ਰਹਿਣ ਕੁਟੰਗਾ, ਅਤੇ ਜਿਹੜਾ ਇਹ ਪ੍ਰਭਾਸਾ ਰੱਖਦਾ ਹੈ ਕਿ ਪਹਿਲਾਂ ਗੁਨਾਹ ਕਰੀ ਜਾਵਾਂ, ਪਾਪ ਕਰੀ ਜਾਵਾਂ, ਬਾਅਦ ਵਿੱਚ ਬਖਸ਼ੇ ਜਾਣਗੇ। ਜਿਵੇਂ ਬਹੁਤੇ ਲੋਕ ਕਹਿੰਦੇ ਵੀ ਰੱਜ ਕੇ ਸ਼ਰਾਬ ਪਹਿਲਾਂ ਪੀ ਲਈਏ, ਇੰਨੇ ਕੁ ਸਾਲਾਂ ਨੂੰ ਪੁੱਤਰ ਦਾ ਅਤੇ ਧੀ ਦਾ ਵਿਆਹ ਕਰਨਾ ਹੈ, ਉਹ ਵਿਆਹ ਕਰਕੇ ਬਾਅਦ ਵਿੱਚ ਅੰਮ੍ਰਿਤ ਛਕਾਂਗੇ, ਫਿਰ ਬਾਣੀ ਪੜ੍ਹਿਆ ਕਰਾਂਗੇ, ਫਿਰ ਸਿਮਰਨ ਕਰਿਆ ਕਰਾਂਗੇ, ਫਿਰ ਬੰਦਗੀ ਕਰਿਆ ਕਰਾਂਗੇ। ਅਤੇ ਮੈਂ ਬੜੇ ਐਸੇ ਲੋਕ ਵੇਖੇ ਨੇ, ਉਹਨਾਂ ਨੂੰ ਸਮਾਂ ਅਤੇ ਸਬੱਬ ਹੀ ਨਹੀਂ ਬਣਿਆ, ਨਾ ਪੁੱਤਰ ਵਿਆਹਿਆ ਗਿਆ, ਨਾ ਧੀ ਵਿਆਹੀ ਗਈ, ਨਾ ਅੰਮ੍ਰਿਤ ਪਾਨ ਕੀਤਾ, ਮੌਤ ਨੇ ਪਹਿਲਾਂ ਹੀ ਆਣ ਘੇਰਿਆ। ਇਹ ਬੰਦੇ ਦੀ ਫਿਤਰਤ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੰਗੇ ਕੰਮ ਕਰਨ ਵਾਸਤੇ ਆਲਕ ਕਰਨੀ ਅਤੇ ਬੁਰੇ ਕੰਮਾਂ ਨੂੰ ਸ਼ੇਰ ਰਹਿਣਾ, ਇਹ ਮਨੁੱਖ ਦੀ ਫਿਤਰਤ ਹੈ। ਪਰ ਸਤਿਗੁਰੂ ਕਿਰਪਾ ਕਰਨ, ਪਾਤਸ਼ਾਹ ਕਹਿੰਦੇ, ਕਬੀਰ ਕਾਲ ਕਰਨ ਤਾਂ ਅਬਹ ਕਰ, ਅਬ ਕਰ ਤਾਂ ਸੋਏ ਤਾਲ, ਪਾਤਸ਼ਾਹ ਕਛੂ ਨਾ ਹੋਏਗਾ ਜੋ ਸਿਰ ਭਰਿਆ ਵੈ ਕਾਲ। ਭਾਈ ਜਿਹੜਾ ਕੰਮ ਕੱਲ੍ਹ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਸ਼ੁਰੂ ਕਰ, ਫਿਰ ਬਾਅਦ ਵਿੱਚ ਨਹੀਂ ਹੋਣਾ, ਜਦੋਂ ਮੌਤ ਆ ਗਈ ਫਿਰ ਕੀ ਹੈ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾਹੋਂਗੇ, ਪ੍ਰਾਣ ਜਾਹੇਂਗੇ ਛੂਟ। ਜਦੋਂ ਪ੍ਰਾਣ ਨਿਕਲ ਗਏ ਫਿਰ ਉਸ ਤੋਂ ਬਾਅਦ ਪਛਤਾਵਾ ਹੈ ਕੇਵਲ, ਪਛਤਾ ਕੇ ਕੁਝ ਮਾਨਾ ਨਹੀਂ ਕਰਨਾ। ਹਤੋ ਸੋ ਨਾ ਕੀਓ ਪਰਿਓ ਲੋਭ ਕੈ ਅੰਧ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਫਿਰ ਰੋਣ ਦਾ ਕੀ ਫਾਇਦਾ ਹੈ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਜਦੋਂ ਸਰੀਰ ਚੋਂ ਪ੍ਰਾਣ ਨਿਕਲੇ ਤੇ ਜਮਾਂ ਨੇ ਸੰਗਲ ਪਾ ਕੇ ਅੱਗੇ ਲਾ ਲਿਆ, ਜਿਵੇਂ ਪਸ਼ੂ ਨੂੰ ਅੱਗੇ ਲਾ ਲਿਆ ਜਾਂਦਾ ਹੈ। ਅੱਗੇ ਕਰਨੀ ਕੀਰਤ ਵਾਚੀ ਹੈ, ਮੈਂ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਪੌਂਦ ਈ, ਹੁਣ ਸੁਣੀਐ ਕਿਆ ਰੁਆਇਆ, ਮਨ ਅੰਧਾ ਹੈ ਜਨਮ ਗਵਾਇਆ। ਉੱਥੇ ਜਾ ਕੇ ਪਛਤਾਉਣ ਦਾ ਕੀ ਲਾਭ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਹੁਣ ਸਮਾਂ ਹੈ। ਭਾਈ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਕਰਦੇ ਕਦੇ ਦੇਰ ਨਾ ਕਰੋ ਅਤੇ ਪਾਪੰ ਬਿਲੰਬ ਪਾਪੰ, ਬਿਲੰਬ ਦਾ ਅਰਥ ਹੁੰਦਾ ਦੇਰ, ਪਾਪ ਕਰਨ ਲੱਗੇ ਦੇਰ। ਉਹਦਾ ਅਰਥ ਇਹ ਨਹੀਂ ਵੀ ਗੁਰੂ ਸਾਹਿਬ ਕਹਿ ਰਹੇ ਨੇ ਸਹਿਜ ਸਹਿਜ ਨਾਲ ਪਾਪ ਕਰ ਲਿਆ ਕਰੋ ਦੇਰ ਕਰਕੇ, ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਬੁਰਾ ਕੰਮ ਮਨ ਵਿੱਚ ਖਿਆਲ ਆਵੇ ਉਹਦੇ ਉੱਪਰ ਫੁੱਲ ਸਟਾਪ ਲਾ ਦੇ, ਰੁਕ ਜਾ, ਸੋਚ ਜਿੱਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚ ਈ ਦੇ ਲੰਮੀ ਨਦਰ ਨਿਹਾਲੀ ਹੈ। ਸੋਚ ਐਸਾ ਮਨ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰ ਜਿਹਨੂੰ ਕਰਕੇ ਅੰਤ ਨੂੰ ਤੈਨੂੰ ਪਛਤਾਉਣਾ ਪਵੇ, ਜਿਹਦੀ ਤੈਨੂੰ ਸਜ਼ਾ ਪਾਉਣੀ ਪਵੇ। ਇਸ ਕਰਕੇ ਸਤਿਗੁਰਾਂ ਨੇ ਕਿਹਾ, ਪਾਪ ਕਰਨ ਲੱਗੇ ਦੇਰ ਕਰ, ਭਾਵ ਸੋਚ ਬੁਰਾ ਕਰਮ ਕਰਨ ਲੱਗੇ, ਪਰ ਜਦੋਂ ਧਰਮ ਦਾ ਕਰਮ ਕਰਨਾ ਹੈ ਉਦੋਂ ਦੇਰ ਨਾ ਕਰ। ਜੇ ਤੈਨੂੰ ਗੁਰੂ ਨੇ ਕਿਹਾ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਅਤੇ ਗੁਰਦੁਆਰੇ ਆ ਕੇ ਬਾਣੀ ਗਾਉਣੀ ਪੜ੍ਹਨੀ ਸ਼ੁਰੂ ਕਰ, ਗੁਰੂ ਦੇ ਕੋਲ ਬਹਿ, ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ, ਗੁਰਦੁਆਰੇ ਹੋਏ ਕਹਿ ਸਾਹਿਬ ਸੰਭਾਲੇ ਹੋ, ਸਾਹਿਬ ਸਦਾ ਹਧੂਰ ਹੈ ਭਰਮੈ ਕਹਿ ਛੋੜ ਕੱਟ ਕੇ ਅੰਤਰ ਜੋਤ ਧਰੇ ਹੋ। ਭਰਮ ਛੱਡ ਕੇ ਕਿ ਰੱਬ ਨਹੀਂ ਹੈ, ਪਰਮਾਤਮਾ ਹਾਜ਼ਰ ਨਾਜ਼ਰ ਹੈ, ਗੁਰੂ ਦਾ ਬਚਨ ਮੰਨ ਕੇ ਇਹਨੂੰ ਅੰਦਰ ਟਿਕਾਉਣ ਦੀ ਯਤਨ ਕਰ, ਅਤੇ ਗੁਰਦੁਆਰੇ ਆ, ਗੁਰੂ ਦੇ ਕੋਲ ਬੈਠ। ਅੰਮ੍ਰਿਤ ਵੇਲੇ ਜਾਗਣਾ ਧਰਮ ਹੈ, ਇਸ਼ਨਾਨ ਕਰਨਾ ਧਰਮ ਹੈ, ਸਿਮਰਨ ਕਰਨਾ ਧਰਮ ਹੈ, ਦਸਾਂ ਨੌਵਾਂ ਦੀ ਸੱਚੀ ਕਿਰਤ ਕਰਨੀ ਧਰਮ ਹੈ, ਕਿਸੇ ਦਾ ਹੱਕ ਮਾਰਨਾ ਗੁਨਾਹ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਕਿਰਤ ਵਿੱਚੋਂ ਦਸਵੰਧ ਕੱਢ ਕੇ ਲੋੜਵੰਦ ਨਾਲ ਰਲ ਕੇ ਛਕਣਾ, ਵੰਡ ਕੇ ਛਕਣਾ, ਇਹ ਧਰਮ ਹੈ, ਅਤੇ ਇਹਨੂੰ ਕਰਦਾ ਦੇਰ ਨਾ ਕਰ, ਬਸ ਇਹ ਸ਼ੁਰੂ ਕਰ ਦੇ। ਅਬ ਕਰਤਾ ਸੋਏ ਤਾਲ, ਇਹਨੂੰ ਅੱਜ ਹੀ ਬਸ ਸ਼ੁਰੂ ਕਰ। ਜਿਹੜਾ ਬੁਰਾ ਕਰਮ ਹੈ ਉਹਦੇ ਵਾਸਤੇ ਦੇਰ ਕਰ, ਸੋਚ। ਇਸ ਕਰਕੇ ਸਾਧ ਸੰਗਤ ਜਿਹੜੇ ਗੁਨਾਹ ਹਨ ਉਹ ਬਖਸ਼ ਦਿੰਦਾ ਹੈ ਪਰਮਾਤਮਾ, ਪਰ ਜੇ ਮਨੁੱਖ ਇਸ ਗੱਲ 'ਤੇ ਤੋਬਾ ਕਰ ਲਵੇ, ਪਿਛਲੇ ਕੀਤੇ ਗੁਨਾਹਾਂ ਦੇ ਉੱਪਰ ਸਾਨੂੰ ਪਛਤਾਵਾ ਆ ਜਾਵੇ ਕਿ ਮੈਂ ਕੀ ਪਾਪ ਜ਼ਿੰਦਗੀ ਵਿੱਚ ਕੀਤੇ ਨੇ। ਇਸੇ ਕਰਕੇ ਤਾਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਸੋਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਣ ਹੋਏ ਗੋ, ਲਾਂਬੈ ਗੋਡ ਪਸਾਰ। ਕਬੀਰ ਸੋਤਾ ਕਿਆ ਕਰਹਿ, जागर होए पै दुख जाका वासा गोर मैं सो क्यों सो वह सुख। इन्हें भलिया अमृत वेले सुता की करदा है ध्यान वा अपने मालक दे नाल। जब मालक नाल ध्यान लावेगा तो तैनू अपने अंदर किए हुए गुनाह जड़े ने वह नज़र आएंगे। जो तेरी सुरत अपने अंदर टिकेगी तू अपने किए हुए पापा से पछतावा करेगा। मालक दे बेअंत गुणा उहदियां रहमतां नूं उहदियां बख्शां नूं जदों तेरे अंदर उहदियां बख्शां वसणगियां ना तैनू पता लगेगा वह बख्शिंद मेरे ते किन्नी कृपा कर रहा है। ते मेरे वर्गा कोई गुनाहगार ते पापी नहीं। हम अवगुण भरे एक गुण नाही अमृत छाड़ बिखे बिख खाई। माया मोह भरम पै भूले सुत दारा सो प्रीत लगाई। एक उत्तम पंथ सुनियो गुर संगत तेह मिलंत जम त्रास मिटाई। एक अरदास भाट कीरत की गुरु रामदास राखो सरणाई। जदों तेरे अंदरों यह सोच आवेगी कि मेरे तो वड्डा कोई पापी नहीं परमात्मा तो वड्डा कोई बख्शिंद नहीं तू अपने गुनाहां दे उपर तौबा कर। जाग रोए भय दुख तेरे तां कबर दे विच निवास है पता नहीं मौत ने कदों आके तेनों ग्रस लेना है। तू सुख दी नींद सुता पिया है। फिर अगले श्लोक विच कहिंदे ने कबीर सूता क्या करहै बैठा रहो अर जाग जाके संग ते बिछुरा ताही के संग लाग। सुता की करता है पलिया बैठ उठ के चौंकड़ा मार कहत कबीर कोई नहीं तेरा हिरदय राम की ना जपै सवेरा। सवेरे चौंकड़ा मार के इनान करके बैठा रहो अर जाग जाके संग ते बिछड़ा। जिदे नालों जन्म लैण समय तो बिछड़ गया सी जदों जन्म होया उदों लिब टुट गई लिब छुड़की लगी त्रिश्ना माया अमर वरताया। विचों गर्भ है निकल आया खसम विसार दुनी चित लाया। हुण फिर उस मालक नाल जुड़न दा यतन कर किरपा करूगा तैनूं अपने नाल मिला लवेगा। उहदे अगे अरदास कर किरत करम के वी छुड़े कर किरपा मिल हो राम। चार कुंट दै दिस भ्रमे थक आए प्रभ की शाम। उहदे अगे अरदास कर तैनूं बख्श लवेगा। वह परमात्मा बेअंत है बख्शिंद है पर यदा भाव यह नहीं लैना कि असं गुनाह करते रहिए तौबा करिए ही ना नाम जपिए ही ना सिमरन करिए ही ना। जिवें लोग कहिंदे जी गुरु कृपा करूगा तो करांगे तो गुरु ने तो कृपा की हुई है। गुरु तो बख्शां कर रहा है उहदियां तां रहमतां हो रही ने तां कृपा होनी है। जदों असीं गुरमुख बन के अपना मुखड़ा गुरु वल नूं करांगे दो बर्तन बाहर रख दिते जान जदों बारिश हुंदी है एक उल्टा ते एक सीधा। जिहड़ा बर्तन पुठा पिया है सारा पिंड भावें मीह पै के रुड़ जावे उहदे विच एक बूंद नहीं पवेगी पर जिहड़ा बर्तन सीधा पिया उह नक्का नक भर जाएगा। उंदा भांडे कछ ना समावै सीधे अमृत परै निहार। सो इसलिए सन्मुख होण दी लोड़ है। गुरु बख्शदियां देर नहीं करदा। किसी महापुरश के बड़े प्यारे बचन ने कहते गुरु बख्शद्या देर नहीं करता तेरे गुरु के चरणों में ढहन में देरी है। इसलिए जो असं उसके चरणों में ढह पवेंगे उसकी शरण में आ जावे उन्हें साढ़े गुनाह साढ़े पाप बख्श देने ने। कि अफुल गुनाह है कि शाहान शाह है तू जीवों के पाप बख्शन वाला है तू बादशाह का बादशाह है। के कारण कुनिंद है तू सब कारणों का करता है। रोजी आदक के सबब हर तरह के सबब पैदा करने वाला तू आप आप संसार में चला रहे। जिवें पातशाह कहिंदे करण कारण प्रभ एक है दूसर नाही कोए। नानक तिस बड़हारण जल थल महियल सोए। जल थल महियल पूरिया स्वामी सिरजनहार। अनक भांत होए पसरिया नानक एकंकार। करण कारण प्रभ एक है सारे करण कारण बनाउन वाला वह परमात्मा आप ही है। इसलिए पातशाह कहिंदे कारण कुनिंद है सारे कारणां नूं बनाउन वाला तू आप है। कि रोजी दहंद है कि सारे जीवां नूं रोजी देने वाला भी तू आप है। ਸਾਰਿਆਂ ਨੂੰ ਰੋਜ਼ੀ ਦੇ ਰਹੇ ਹਾਂ, ਵੱਡੇ ਵੱਡੇ ਪਾਪੀਆਂ ਨੂੰ ਵੀ। ਜਿਵੇਂ ਕਲਗੀਧਰ ਪਾਤਸ਼ਾਹ ਜੀ ਅਕਾਲ ਉਸਤ ਦੇ ਵਿੱਚ ਫਰਮਾਨ ਕਰਦੇ ਨੇ, ਦੀਨਨ ਕੀ ਪ੍ਰਤ ਪਾਲ ਕਰੈ ਨਿਤ, ਸੰਤ ਉਬਾਰ ਗਣੀ ਮਨ ਗਾਰੈ, ਪਚ ਪਸੂ ਨਗ ਨਾਗ ਨਰਾ ਤਪ, ਸਰਬ ਸਮੈ ਸਭ ਕੋ ਪ੍ਰਤ ਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲਕੇ ਨਹੀਂ ਕਰਮ ਵਿਚਾਰੈ, ਦੀਲ ਦੀਨ ਦਇਆਲ ਦਇਆ ਨਿਦ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਤਿਗੁਰੂ ਕਹਿੰਦੇ ਰੋਜ਼ੀ ਰੋਟੀ ਦੀ ਚਿੰਤਾ ਨਾ ਕਰ, ਸਭ ਨੂੰ ਦੇ ਰਿਹਾ ਹੈ, ਰੋਜ਼ੀ ਦਹਿੰਦ ਹੈ ਪ੍ਰਮਾਤਮਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਭੇਰੋ ਜੀ ਦੇ, ਉਥੈ ਹੱਥ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਏ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਭੇਰੋ ਜੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਕਰਨ ਦੀ ਲੋੜ ਨਹੀਂ, ਰੋਜ਼ੀ ਦਹਿੰਦ ਹੈ ਵਾਹਿਗੁਰੂ। ਉਹ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਰੋਜ਼ੀ ਦੇ ਰਿਹਾ ਹੈ। ਸੋ ਸਤਸੰਗਤ ਖਿਮਾ ਕਰਨਾ, ਸਤਿਗੁਰਾਂ ਨੇ ਜਿਵੇਂ ਬਖਸ਼ਿਸ਼ ਕੀਤੀ ਹੈ, ਆਪਾਂ ਕੇਵਲ ਇੱਕੋ ਪੌੜੀ ਹੀ ਵਿਚਾਰ ਸਕੇ ਹਾਂ, ਕਿਉਂਕਿ ਗੁਨਾਹ ਇਸ ਵਿਸ਼ੇ ਦੇ ਉੱਤੇ ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਜਿਵੇਂ ਵਿਚਾਰ ਕਰਵਾਈ, ਲਗਭਗ ਸਮਾਂ ਇਸੇ ਪਾਸੇ ਸਫਲ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਕੋਈ ਗੱਲ ਨਹੀਂ, ਆਪਾਂ ਬਾਣੀ ਵਿਚਾਰਨੀ ਹੈ, ਨਾਲ ਸਮਝਣ ਦਾ ਯਤਨ ਕਰਨਾ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੋਸ਼ਨੀ ਦੇ ਵਿੱਚ, ਤਾਂ ਕਰਕੇ ਸਾਡਾ ਇਹ ਭਰਮ ਦੂਰ ਹੋ ਸਕੇ, ਕਿਉਂਕਿ ਦਸ ਪਾਤਸ਼ਾਹੀਆਂ ਇੱਕ ਜੋਤ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਇੱਕੋ ਹੀ ਹੈ ਦਸ ਪਾਤਸ਼ਾਹੀਆਂ ਦੀ, ਕਿ ਭੁਲੇਖਾ ਸਾਡਾ ਦੂਰ ਹੋ ਸਕੇ। ਜਿਹੜਾ ਅੱਜ ਸਾਡੇ ਅੰਦਰ ਭਰਮ ਪੈ ਗਿਆ ਨਾ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਹੋਰ ਨੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਹੋਰ ਸਨ, ਇਹ ਭੁਲੇਖਾ ਅੱਜ ਨਹੀਂ ਪਹਿਲਾਂ ਵੀ ਪੈਂਦਾ ਆਇਆ। ਜਦੋਂ ਛੇਵੇਂ ਪਾਤਸ਼ਾਹ ਦਾ ਸਮਾਂ ਆਇਆ ਸੀ ਉਦੋਂ ਵੀ ਸਿੱਖ ਭੁਲੇਖਾ ਖਾ ਗਿਆ ਸੀ। ਇਹਦਾ ਚਲੋ ਵਿਸਥਾਰ ਆਪਾਂ ਕਿਸੇ ਅਗਲੇ ਹਿੱਸੇ ਵਿੱਚ ਕਰਾਂਗੇ, ਹੁਣ ਸਮਾਂ ਨਹੀਂ। ਵਿਚਾਰਾਂ ਕਰਦੇ ਹਾਂ, ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।